एक ओंकार सतनाम कर्ता पुरुष निर्भो निर्वैर अकाल मुहूर्त अजूनी सैभं गुरुप्रसाद हे प्राणनाथ गोविंदे कृपा निधान जगत गौरव हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो फतेह प्रवान करने वाहिगुरु जी का खालसा वाहिगुरु जी गुरु को शब्द उजारो दीपा बलेओ अंधकार ते मंदर रतन खोठड़ी खुली अनुपा गुरबाणी ऐसा कहती है एकाया रतना दी कोठड़ी है इसनु रतनागर भी आखे सागर नो भी रतनागर कहिंदे ने उहदे च मोती लभदे ने और बेशुमार कीमती धातुआं लभदियां ने इस वास्ते सागर नूं रतनागर आख्या है। धन गुरु ग्रंथ साहिब जी महाराज दी बाणी इस काया नूं भी रतनागर आखदी है। रतना नाल भरी होई कोठड़ी बलेओ अंधकार ते मंदर रतन कोठड़ी खुली अनुपा किसे साइंटिस्ट कोल पुछांगे किसे विज्ञानक कोल ए पुछिए ए काया की है तो उन्हें इतना ही आखना है हड्डियां ने हड्डियां दे ऊपर चढ़े होया मांस है मांस दे उत्ते चढ़ी हुई चर्बी है ते चर्बी दे उपर लिपटी हुई है चमड़ी है खलड़ी है खलड़ी नो थोड़ा एक पासे करी है तो चर्बी है चर्बी नो थोड़ा एक पासे करी है ते मांस है ते मांस नो एक पासे करिए हड्डियां तो बिना और कुछ भी नहीं पर महाराज कहिंदे ने बलेओ अंधकार तें मंदर रतन कोठड़ी खुली अनुपा ये रतना दी कोठड़ी है और एक एक रतन अत्यंत अनुपम भरोसा नहीं बजेगा यकीन नहीं आवेगा जे कह दईए एक साइंटिस्ट नूं नहीं दिखाई दे रहा एक डॉक्टर नूं जो चीरा फाड़ी करदा है शरीर दी किसे वक्त ऑपरेशन कर दें उहदे हथ ते इस तरह दे रतन नहीं लगे ते डॉक्टर दा मतलब है सियाणा हकीम दा मतलब है सियाणा वैद दा मतलब है शरीर शास्त्री शरीर दा ज्ञानी जो शरीर दा ज्ञानी है हकीम है डॉक्टर है वो ते नहीं कहते कि रतना दी कोठड़ी फिर गुरबाणी ये कहती है अगर उसनु नहीं दिखाई देंदा इस कोठड़ी च अजे उसने दीपक नहीं जलाया प्रकाश नहीं किया अगर ये दीपक जलावे ए रतन दिखाई दे तो दीपक किमें जलेगा ਗੁਰੂ ਕੋ ਸ਼ਬਦ ਉਜਾਰੋ ਦੀਪਾ। ਗੁਰੂ ਦਾ ਸ਼ਬਦ ਇੱਕ ਜੋਤ ਹੈ, ਚਾਨਣਾ ਹੈ। ਚਲੋ ਇੱਕ ਜੋਤ ਹੈ ਤੇ ਗੁਰਬਾਣੀ ਇੰਜ ਕਹਿੰਦੀ ਹੈ, ਮਨੁੱਖ ਦਾ ਹਿਰਦਾ ਇੱਕ ਬੁਝਿਆ ਹੋਇਆ ਦੀਪਕ ਹੈ। ਹਿਰਦਾ ਹੈ ਤੇ ਦੀਪਕ ਬੁਝਿਆ ਹੋਇਆ। ਇਸ ਬੁਝੇ ਹੋਏ ਦੀਪਕ ਨੂੰ ਇਸ ਜੋਤ ਦੇ ਰਾਹੀਂ ਜਗਾਵੇ। ਉਹ ਜਿਹੜੀ ਅਨੁਪਮ ਵਸਤੂ ਹੈ ਉਹਨੂੰ ਕਿਹਾ ਗਿਆ ਅਗੋਚਰ, ਅਗਮ ਅਗੋਚਰ। ਭਾਵ ਇਹਨਾਂ ਅੱਖਾਂ ਦੀ ਉਸ ਤੱਕ ਪਹੁੰਚ ਨਹੀਂ ਹੈ ਕਿ ਡਾਕਟਰ ਕੋਲ ਕੇਵਲ ਇਹੀ ਅੱਖਾਂ ਨੇ। ਉਸ ਅਗੋਚਰ ਵਸਤੂ ਦੇ ਚ ਜੋ ਸੰਗੀਤ ਦੀ ਧੁਨੀ ਹੈ ਇਹ ਕੰਨ ਨਹੀਂ ਸੁਣ ਸਕਦੇ। ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹ ਮਹਾ ਸੁਗੰਧ ਦਾ ਖਜ਼ਾਨਾ ਹੈ ਪਰ ਇਸ ਨਾਸਕਾ ਦੀ ਪਹੁੰਚ ਨਹੀਂ ਹੈ। ਉਹ ਮਹਾ ਰਸ ਦਾ ਵੀ ਸਾਗਰ ਹੈ ਪਰ ਇਸ ਰਸਨਾ ਦੀ ਉਸ ਤੱਕ ਪਹੁੰਚ ਨਹੀਂ ਹੈ। ਅਗੋਚਰ ਹੈ ਲੇਕਿਨ ਇਸ ਅਗੋਚਰ ਨੂੰ ਮਨੁੱਖ ਪ੍ਰਾਪਤ ਕਰ ਸਕਦਾ। ਕਬੀਰ ਕਹਿੰਦੇ ਨੇ ਇੱਕ ਬਸਤ ਅਗੋਚਰ ਲਈਏ, ਪ੍ਰਾਪਤ ਕਰੋ ਲੈ ਲਓ, ਪਰ ਕਿਵੇਂ ਲਈਏ? ਅੰਧਿਆਰੇ ਦੀਪਕ ਚਾਹੀਏ, ਅੰਦਰ ਅੰਧੇਰਾ ਦੀਵਾ ਬਲ। ਇਸ ਅਗੋਚਰ ਵਸਤੂ ਦਾ ਤੂੰ ਮਾਲਕ ਹੁੰਦਿਆਂ ਹੋਇਆਂ ਵੀ ਮਾਲਕ ਨਹੀਂ ਹੈ। ਕਿਉਂ? ਅਗੋਚਰ ਵਸਤੂ ਛੁਪੀ ਪਈ ਹੈ। ਛੁਪੀ ਕਿਉਂ ਪਈ ਹੈ? ਐਸੀ ਕਿਹੜੀ ਚੀਜ਼ ਹੈ ਜਿਸ ਨੇ ਉਸਨੂੰ ਛੁਪਾ ਦਿੱਤਾ ਹੈ? ਮੇਰੀ ਤਰਫੋਂ ਅੰਧੇਰਾ ਹੈ। ਉਂਝ ਅਨੁਪਮ ਵਸਤੂ ਪ੍ਰਕਾਸ਼ਮਈ ਹੈ ਪਰ ਮੇਰੀ ਤਰਫੋਂ ਅੰਧੇਰਾ ਹੈ। ਉਹ ਕਿਸ ਤਰ੍ਹਾਂ? ਜਿਵੇਂ ਸੂਰਜ ਦੇ ਉੱਤੇ ਚਾਨਣਾ ਹੈ ਬੜਾ, ਪਰ ਮੈਂ ਹੀ ਅੱਖਾਂ ਬੰਦ ਕਰ ਲਵਾਂ ਤਾਂ ਫਿਰ ਨਹੀਂ ਹੈ। ਇੰਨਾ ਮਹਾਨ ਸੂਰਜ ਸਮੁੱਚੇ ਬ੍ਰਹਿਮੰਡ ਨੂੰ ਰੋਸ਼ਨੀ ਦੇਣ ਵਾਲਾ, ਇਹ ਨਿੱਕੀਆਂ ਜੀਆਂ ਮੈਂ ਦੋ ਅੱਖਾਂ ਬੰਦ ਕਰ ਲਵਾਂ, ਨਹੀਂ ਹੈ। ਇਹਨਾਂ ਅੱਖਾਂ ਵਿੱਚ ਇਤਨੀ ਬਿਸਾਤ ਹੈ, ਇਹਨਾਂ ਅੱਖਾਂ ਵਿੱਚ ਇਤਨੀ ਸ਼ਕਤੀ ਹੈ, ਇਹ ਸੂਰਜ ਨੂੰ ਇਨਕਾਰ ਕਰ ਸਕਦੀਆਂ? ਨਹੀਂ ਹੈ। ਸਿਰਫ ਅੱਖਾਂ ਬੰਦ ਕਰੀਏ ਤੇ ਮਨੁੱਖ ਐਲਾਨੀਆਂ ਕਹਿ ਸਕਦਾ, ਨਹੀਂ ਹੈ ਸੂਰਜ, ਨਹੀਂ ਹੈ। ਭਾਵੇਂ ਸੂਰਜ ਦੀਆਂ ਕਿਰਨਾਂ ਅੱਖਾਂ ਦੀ ਪੁਤਲੀ ਤੇ ਦਸਤਕ ਦਿੰਦੀਆਂ ਰਹਿਣਗੀਆਂ। ਇਹਨੂੰ ਸੂਫੀ ਫਕੀਰ ਇੰਜ ਕਹਿੰਦੇ ਨੇ, ਖੁਦਾ ਹਰੇਕ ਦੇ ਬੂਹੇ ਤੇ ਦਸਤਕ ਦੇ ਰਿਹਾ। ਸੂਫੀਆਂ ਦਾ ਕਹਿਣ ਦਾ ਡੰਗ, ਖੁਦਾ ਹਰੇਕ ਦੇ ਦੁਆਰ ਤੇ ਦਸਤਕ ਦੇ ਰਿਹਾ। ਪਰ ਮਨੁੱਖ ਐਸਾ ਢੀਠ ਹੈ, ਐਸਾ ਢੀਠ ਹੈ, ਬਥੇਰਿਆਂ ਲਈ ਇਹ ਦਰਵਾਜ਼ੇ ਖੋਲ ਦਿੰਦਾ। ਪੁੱਤਰ ਖਟਖਟਾਵੇ ਦਰਵਾਜ਼ਾ ਖੋਲ ਦਿੰਦਾ, ਮਿੱਤਰ ਦਰਵਾਜ਼ਾ ਖਟਖਟਾਏ ਇਹ ਖੋਲ ਦਿੰਦਾ, ਪਰਿਵਾਰ ਦਾ ਕੋਈ ਮੈਂਬਰ ਦੁਆਰ ਤੇ ਦਸਤਕ ਦੇਵੇ ਇਹ ਖੋਲ ਦਿੰਦਾ, ਬਸ ਖੁਦਾ ਦਸਤਕ ਦੇਵੇ ਇਹ ਨਹੀਂ ਖੋਲਦਾ। ਇਸ ਵਾਸਤੇ ਸੂਫੀ ਕਹਿੰਦੇ ਨੇ, ਦਰਵਾਜ਼ੇ ਸਾਰਿਆਂ ਲਈ ਖੁੱਲੇ ਨੇ, ਇੱਕ ਰੱਬ ਲਈ ਬੰਦ ਨੇ। ਉਹ ਇੰਜ ਕਹਿੰਦੇ, ਦੁਆਰ ਸਾਰਿਆਂ ਲਈ ਖੁੱਲੇ ਨੇ, ਅੱਖਾਂ ਸਾਰਿਆਂ ਨੂੰ ਪਹਿਚਾਣ ਲੈਂਦੀਆਂ, ਇਹ ਪੁੱਤਰ ਹੈ, ਮਿੱਤਰ ਹੈ, ਪਤਨੀ ਹੈ, ਪਤੀ ਹੈ, ਭਰਾ ਹੈ, ਮਾਂ ਹੈ, ਬਾਪ ਹੈ, ਸਾਰਿਆਂ ਲਈ ਦੁਆਰ ਖੁੱਲੇ ਨੇ, ਖੋਲ ਦਿੰਦਾ, ਇੱਕ ਰੱਬ ਲਈ ਦੁਆਰ ਬੰਦ ਨੇ। ਅੰਧੇਰਾ ਰੱਬ ਦੀ ਤਰਫੋਂ ਨਹੀਂ ਹੈ, ਅੰਧੇਰਾ ਸਾਡੀ ਤਰਫੋਂ। ਕਿਉਂ? ਅਸੀਂ ਦਰਵਾਜ਼ੇ ਨਹੀਂ ਖੋਲਦੇ। ਹੋਵੇ ਪਿਆ ਸੂਰਜ, ਹੋਵੇਗਾ ਰੋਸ਼ਨੀ ਦਾ ਸਾਗਰ, ਇਹ ਨਿੱਕੀਆਂ ਦੋ ਅੱਖਾਂ ਮੈਂ ਬੰਦ ਕਰ ਲਵਾਂ, ਨਹੀਂ ਹੈ। ਨਹੀਂ ਹੈ। ਇਸ ਵਾਸਤੇ ਕਬੀਰ ਕਹਿੰਦੇ ਨੇ ਅੰਧਿਆਰੇ ਦੀਪਕ ਚਾਹੀਏ, ਅੰਧੇਰਾ ਮੇਰੀ ਤਰਫ ਹੈ, ਉਂਝ ਚਾਨਣਾ ਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਇੱਕ ਸ਼ਬਦ, ਕਰੋੜਾਂ ਸੂਰਜ ਇਸ ਤੋਂ ਕੁਰਬਾਨ ਕੀਤੇ ਜਾ ਸਕਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਕੁਝ ਸੰਗਤਾਂ ਨੇ ਬੇਨਤੀ ਵੀ ਕੀਤੀ ਸੀ, ਇਹਨਾਂ ਪੰਕਤੀਆਂ ਦੇ ਉੱਤੇ ਸੰਦੇਹ ਜ਼ਾਹਿਰ ਕੀਤਾ ਸੀ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਸੰਗਤਾਂ ਦੇ ਚੋਂ ਕੁਛ ਤਾਰਕਿਕ ਉਹ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੂਰਜ ਚੜ੍ਹਦਾ, ਛੋਟੇ ਨੂੰ ਰੋਸ਼ਨੀ ਮਿਲਦੀ ਹੈ, ਵੱਡੇ ਨੂੰ ਰੋਸ਼ਨੀ ਮਿਲਦੀ ਹੈ, ਮੂਰਖ ਨੂੰ ਰੋਸ਼ਨੀ ਮਿਲਦੀ ਹੈ, ਸਿਆਣੇ ਨੂੰ ਮਿਲਦੀ ਹੈ, ਹੱਥਾਂ ਕਿ ਪਸ਼ੂ ਪਕਸ਼ੀਆਂ ਤੱਕ ਨੂੰ ਮਿਲਦੀ ਹੈ। ਇਹ ਸ਼ਬਦ, ਗੁਰੂ ਦਾ ਸ਼ਬਦ, ਇਹ ਵਾਹਿਗੁਰੂ ਸ਼ਬਦ, ਤੁਸੀਂ ਕਹਿੰਦੇ ਕਰੋੜਾਂ ਸੂਰਜ ਕੁਰਬਾਨ ਕੀਤੇ ਜਾ ਸਕਦੇ, ਕਰੋੜਾਂ ਚੰਦਰਮਾ ਕੁਰਬਾਨ ਕੀਤੇ ਜਾ ਸਕਦੇ ਨੇ, ਸ਼ਬਦ ਦੇ ਹੁੰਦੇ ਹੋਇਆ ਕੋਈ ਚਾਨਣਾ ਤੇ ਹੁੰਦਾ ਨਹੀਂ। ਫਿਰ ਕਰੋੜਾਂ ਸੂਰਜਾਂ ਵਰਗਾ ਇਹ ਸ਼ਬਦ, ਤੋ ਸੂਰਜ ਤੇ ਮਹਾਨ ਹੋਇਆ, ਚੜ੍ਹਿਆ, ਸਾਰਿਆਂ ਨੂੰ ਚਾਨਣਾ ਮਿਲ ਗਿਆ, ਪਦਾਰਥ ਦਿਖਾਈ ਦੇਣ ਲੱਗ ਪਿਆ। ਤੁਸੀਂ ਇਹ ਆਖਦੇ ਹੋ ਗੁਰ ਸ਼ਬਦ ਦੇ ਚਾਨਣੇ ਵਿੱਚ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ, ਸੂਰਜ ਦੇ ਚਾਨਣੇ ਵਿੱਚ ਪਦਾਰਥ ਦਿਖਾਈ ਦਿੰਦਾ, ਸ਼ਬਦ ਦੇ ਚਾਨਣੇ 'ਚ ਪਰਮਾਤਮਾ ਦਿਖਾਈ ਦਿੰਦਾ। ਪਰ ਮਹਾਰਾਜ ਸੂਰਜ ਚੜ੍ਹਦਾ, ਪਦਾਰਥ ਦਿਖਾਈ ਦਿੰਦਾ, ਸ਼ਬਦ ਦੇ ਹੁੰਦਿਆਂ ਪਰਮਾਤਮਾ ਨਹੀਂ ਦਿਖਾਈ ਦਿੰਦਾ। ਕਰੀਬਨ ਕਰੀਬਨ ਗੁਸਤਾਖੀ ਮਾਫ ਸਾਰੇ ਪਾਠ ਤੇ ਕਰਦੇ ਹੀ ਹੋਣਗੇ, ਸਿਰਫ ਨਾਲ ਹੁਣ ਇੰਨਾ ਹੀ ਕਬੂਲਣਾ ਹੈ, ਪਾਠ ਤੇ ਕੀਤਾ, ਰੱਬ ਤੇ ਨਹੀਂ ਦਿਖਾਈ ਦਿੱਤਾ। ਇਹੀ ਹੈ ਨਾ, ਵਾਹਿਗੁਰੂ ਵਾਹਿਗੁਰੂ ਤੇ ਜਪਿਆ, ਰੋਜ਼ ਜਪਿਆ, ਖੇਡ ਤੇ ਕੁਛ ਵੀ ਨਹੀਂ ਬਣੇ। ਵਾਹਿਗੁਰੂ ਵਾਹਿਗੁਰੂ ਦਾ ਜਪ ਮਹਾਂ ਸੂਰਜ ਹੈ, ਇਸ ਤੋਂ ਕਰੋੜਾਂ ਸੂਰਜ ਕੁਰਬਾਨ ਕੀਤੇ ਜਾ ਸਕਦੇ ਨੇ, ਫਿਰ ਮੈਨੂੰ ਪਰਮਾਤਮਾ ਕਿਉਂ ਨਹੀਂ ਦਿਖਾਈ ਦਿੱਤਾ, ਫਿਰ ਮੇਰੇ ਅੰਦਰ ਚਾਨਣਾ ਕਿਉਂ ਨਹੀਂ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਦਾ ਜਵਾਬ ਦਿੰਦੇ ਨੇ, ਭਾਵੇਂ ਇੰਨਾ ਵੱਡਾ ਸੂਰਜ ਹੈ, ਸਾਰੇ ਬ੍ਰਹਿਮੰਡ ਨੂੰ ਚਾਨਣਾ ਦਿੰਦਾ, ਪਰ ਇੱਕ ਨੂੰ ਚਾਨਣਾ ਨਹੀਂ ਦਿੰਦਾ, ਕਿਸ ਨੂੰ ਨਹੀਂ ਦਿੰਦਾ? ਰੇ ਮਨ ਮੂਸ ਬਿਲਾ ਮੈਂ ਗਰਬਤ, ਕਰਤਬ ਕਰਤ ਮਹਾ ਮੁਗਨਾ, ਸੰਪਤ ਦੌਲ ਝੋਲ ਸੰਗ ਝੋਲਤ, ਮਾਇਆ ਮਗਨ ਫਿਰਤ ਗੁਗਨਾ। ਗੁੱਗੂ ਨੂੰ ਚਾਨਣਾ ਨਹੀਂ ਦਿੰਦਾ ਇਹ ਸੂਰਜ। ਪਤਾ ਗੁੱਗੂ ਪੰਜਾਬੀ ਚ ਕਿਸ ਨੂੰ ਕਹਿੰਦੇ ਨੇ? ਉੱਲੂ ਨੂੰ। ਉੱਲੂ ਨੂੰ ਪੰਜਾਬੀ ਚ ਗੁੱਗੂ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਇੰਨਾ ਵੱਡਾ ਸੂਰਜ ਸਾਰੇ ਬ੍ਰਹਿਮੰਡ ਦੇ ਚਾਨਣਾ ਕਰ ਦਿੱਤਾ, ਉੱਲੂ ਨੂੰ ਚਾਨਣਾ ਨਹੀਂ ਦਿੰਦਾ। ਉੱਲੂ ਤੇ ਅੱਖਾਂ ਵੀ ਖੋਲ ਲੈਂਦਾ ਤਾਂ ਵੀ ਨਹੀਂ ਦਿਖਾਈ ਦਿੰਦਾ ਉਸਨੂੰ ਕੁਛ, ਉਹ ਤੇ ਅੱਖਾਂ ਬੰਦ ਵੀ ਨਹੀਂ ਕਰਦਾ। ਉਹਦੀ ਅੱਖਾਂ ਦੀ ਐਸੀ ਸੀਮਾ ਹੈ, ਜਦ ਰੋਸ਼ਨੀ ਆਰੰਭ ਹੋਵੇਗੀ ਨਹੀਂ ਦਿਖਾਈ ਦੇਗਾ, ਨਹੀਂ ਦਿਖਾਈ ਦੇਵੇਗਾ। ਅੰਧੇਰਾ ਹੋਵੇਗਾ, ਦਿਖਾਈ ਦੇਵੇਗਾ, ਦਿਖਾਈ ਦੇਵੇ। ਰੋਸ਼ਨੀ ਹੋਵੇਗੀ, ਦਿਖਾਈ ਨਹੀਂ ਦੇਵੇਗਾ। ਇਸ ਨੂੰ ਮਨੁੱਖ ਤੇ ਕਿਵੇਂ ਲਾਗੂ ਕਰੀਏ? ਮਨੁੱਖ ਨੂੰ ਵਿਕਾਰ ਦਿਖਾਈ ਦਿੰਦਾ ਹੈ ਔਰ ਵਿਕਾਰ ਤੋਂ ਪ੍ਰਭਾਵਿਤ ਆਉਂਦਾ ਹੈ। ਮਨੁੱਖ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ, ਇਹਨੂੰ ਹਨੇਰੇ 'ਚ ਦਿਖਾਈ ਦਿੰਦਾ, ਚਾਨਣੇ 'ਚ ਨਹੀਂ, ਇਹਨੂੰ ਅੰਧਕਾਰ ਦੇ ਦਿਖਾਈ ਦਿੰਦਾ। ਇਹਨੂੰ ਪ੍ਰਕਾਸ਼ ਦੇ ਚ ਨਹੀਂ ਦਿਖਾਈ ਦਿੰਦਾ। ਇਹ ਸੰਸਾਰ ਦੇ ਤਲ ਤੇ ਅੱਖਾਂ ਵਾਲਾ ਹੈ, ਇਹ ਨਿਰੰਕਾਰ ਦੇ ਤਲ ਤੇ ਅੰਧਾ ਹੈ। ਇਹ ਪਦਾਰਥਾਂ ਦੇ ਤਲ ਤੇ ਅੱਖਾਂ ਵਾਲਾ ਹੈ, ਇਹ ਪਰਮਾਤਮਾ ਦੇ ਤਲ ਤੇ ਅੰਧਾ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਈ ਲੰਬੀ ਚੌੜੀ ਖੇਡ ਨਹੀਂ ਹੈ। ਮਨੁੱਖ ਆਪਣੀ ਅੱਖਾਂ ਦੀ ਜੋਤ ਵਧਾ ਸਕਦਾ ਹੈ, ਵਧਾ ਸਕਦਾ। ਇਹ ਅੱਖਾਂ ਜਿਤਨਾ ਕੁਛ ਦੇਖ ਰਹੀਆਂ ਨੇ, ਅਰਬਾਂ ਖਰਬਾਂ ਗੁਣਾ ਜ਼ਿਆਦਾ ਦੇਖ ਸਕਦੀਆਂ। ਇਹ ਜ਼ਬਾਨ ਜੋ ਰਸ ਮਾਣ ਰਹੀ ਹੈ, ਕਰੋੜਾਂ ਗੁਣਾ ਜ਼ਿਆਦਾ ਰਸ ਮਾਣ ਸਕਦੀ। ਇਹ ਕੰਨ ਜੋ ਨਾਦ ਸੁਣ ਰਹੇ ਨੇ, ਇਹ ਅਨਾਹਦ ਵੀ ਸੁਣ ਸਕਦੇ। ਇਹ ਨਾਸਕਾ ਜੋ ਸੁਗੰਧ ਮਾਣਦੀ ਹੈ, ਤੇ ਕੁਛ ਵੀ ਨਹੀਂ, ਕਰੋੜਾਂ ਗੁਣਾ ਵੱਧ ਮਨੁੱਖ ਸੁਗੰਧ ਮਾਣ ਸਕਦਾ ਹੈ। ਇਸ ਵਾਸਤੇ ਗੁਰਬਾਣੀ ਐਸਾ ਕਹਿੰਦੀ ਹੈ, ਪਰਮਾਤਮਾ ਮਹਾਂ ਸੁਗੰਧ ਹੈ, ਪਰਮਾਤਮਾ ਅਨਾਹਦ ਨਾਦ ਹੈ, ਪਰਮਾਤਮਾ ਮਹਾਂਰਸ ਹੈ, ਪਰਮਾਤਮਾ ਅਤਿ ਅਨੁਪਮ ਹੈ, ਮਹਾਂ ਸੁੰਦਰ ਹੈ। ਕਿਤਨਾ ਵੀ ਕੋਈ ਸੁੰਦਰ ਕਿਉਂ ਨਾ ਹੋਵੇ, ਆਖਿਰ ਵੇਖ ਵੇਖ ਕੇ ਅੱਖ ਰੱਜ ਜਾਂਦੀ ਹੈ ਔਰ ਰੁਕ ਜਾਂਦੀ ਹੈ। ਇੱਕੋ ਹੀ ਪਰਮਾਤਮਾ ਹੈ ਜਿਹਨੂੰ ਵੇਖ ਵੇਖ ਕੇ ਫਿਰ ਅੱਖਾਂ ਨਹੀਂ ਰੱਜਦੀ, ਹੋਰ ਵੇਖਣਾ ਚਾਹੁੰਦੀਆਂ, ਹੋਰ ਵੇਖਣਾ ਚਾਹੁੰਦੀਆਂ, ਹੋਰ ਵੇਖਣਾ ਚਾਹੁੰਦੀਆਂ। ਕਿਤਨੀ ਵੀ ਸੰਗੀਤ ਦੀ ਧੁਨੀ ਮਹਾਨ ਹੋਵੇ, ਸੁਣ ਸੁਣ ਕੇ ਕੰਨ ਅੱਕ ਜਾਂਦੇ ਨੇ, ਫਿਰ ਨਹੀਂ ਸੁਣਨਾ ਚਾਹੁੰਦੇ। ਇੱਕੋ ਹੀ ਪਰਮਾਤਮਾ ਦੀ ਆਵਾਜ਼ ਹੈ ਅਨਾਹਦ ਨਾਦ, ਜਿਹਨੂੰ ਸੁਣ ਸੁਣ ਕੇ ਕੰਨ ਅੱਕਦੇ ਨੇ। ਕਾਰਨ ਸੁਣ ਸੁਣ ਕੇ ਰਸ ਵੱਧਦਾ ਜਾਂਦਾ ਹੈ ਔਰ ਅਨਾਹਦ ਨਾਦ ਨਵੇਂ ਤੋਂ ਨਵਾਂ ਹੁੰਦਾ ਜਾ ਰਿਹਾ। ਸੂੰਘ ਸੂੰਘ ਕੇ ਸੁਗੰਧ ਵੱਧਦੀ ਜਾਂਦੀ ਹੈ ਔਰ ਨਵੇਂ ਤੋਂ ਨਵੀਂ ਸੁਗੰਧ ਪੈਦਾ ਹੁੰਦੀ ਹੈ। ਚਖ ਚਖ ਕੇ ਰਸ ਤੋਂ ਰਸਨਾ ਅੱਕਦੀ ਨਹੀਂ ਹੈ, ਕਾਰਨ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ ਔਰ ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ। ਇਸ ਆਧਾਰ ਤੇ ਗੁਰਬਾਣੀ ਕਹਿੰਦੀ ਹੈ, ਸਾਹਿਬ ਮੇਰਾ ਨੀਤ ਨਵਾਂ ਕਦੀ ਪੁਰਾਣਾ ਨਹੀਂ ਹੁੰਦਾ। ਸੁਣ ਸੁਣ ਕੇ ਸੰਗੀਤ ਦੀ ਧੁਨ ਪੁਰਾਣੀ ਹੋ ਜਾਏ, ਵੇਖ ਵੇਖ ਕੇ ਮਹਾਨ ਸੁਹੱਪਣ ਵੀ ਪੁਰਾਣਾ ਹੋ ਜਾਏਗਾ, ਅੱਖਾਂ ਫਿਰ ਜਾਣਗੀਆਂ, ਨਹੀਂ ਦੇਖਣਾ ਚਾਹੁੰਦੀ। ਖਾ ਖਾ ਕੇ ਜ਼ਬਾਨ ਵੀ ਰੁਕ ਜਾਏਗੀ, ਕੁਛ ਨਹੀਂ, ਕੁਛ ਨਹੀਂ। ਇੱਕ ਤਰ੍ਹਾਂ ਦੇ ਰਸ ਬੇਰਸ ਹੋ ਜਾਂਦੇ ਨੇ। ਇੱਕੋ ਹੀ ਪਰਮਾਤਮਾ ਹੈ, ਵੱਧਦਾ ਜਾਂਦਾ, ਵੱਧਦਾ ਜਾਂਦਾ, ਵੱਧਦਾ ਜਾਂਦਾ। ਉਹਦੇ ਵਾਸਤੇ ਕੀ ਕਰੀਏ? ਇਸ ਬੁੱਝੇ ਹੋਏ ਹਿਰਦੇ ਨੂੰ ਜਲਾ ਲੈ, ਕਿਸ ਤਰ੍ਹਾਂ ਜੜਾਈਏ? ਸ਼ਬਦ ਛੁਆ ਲੈ, ਜੋਤ ਬੁੱਝੇ ਹੋਏ ਦੀਵੇ ਨਾਲ ਜੋਤ ਜੋ ਹੈ ਛੁਆਣੀ ਹੁੰਦੀ ਹੈ। ਸਿਰਫ ਜੋਤ ਨਹੀਂ, ਦੀਵੇ 'ਚ ਵੱਟ ਵੀ ਚਾਹੀਦੀ ਹੈ। ਸਿਰਫ ਵੱਟ ਨਹੀਂ, ਦੀਵੇ 'ਚ ਤੇਲ ਵੀ ਚਾਹੀਦਾ। ਇਹ ਸਭ ਕੁਛ ਹੋਵੇ, ਅਗਰ ਸ਼ਬਦ ਦੇ ਹੁੰਦਿਆਂ ਮੇਰੇ ਅੰਦਰ ਪ੍ਰਕਾਸ਼ ਨਹੀਂ ਹੋ ਰਿਹਾ ਤਾਂ ਮੇਰੇ ਦੀਵੇ ਦੇ ਵਿੱਚ ਵੱਟ ਨਹੀਂ ਹੈ। ਸ਼ਬਦ ਦੇ ਹੁੰਦਿਆਂ ਵਾਹਿਗੁਰੂ ਵਾਹਿਗੁਰੂ ਦੇ ਜਪਦਿਆਂ, ਬਾਣੀ ਦੇ ਜਪਦਿਆਂ ਚਾਨਣਾ ਨਹੀਂ ਹੋ ਰਿਹਾ ਤਾਂ ਮੇਰੇ ਦੀਪਕ ਦੇ ਵਿੱਚ ਤੇਲ ਨਹੀਂ ਹੈ। ਸੁਣਨਾ ਗੁਰੂ ਦਾ ਸ਼ਬਦ ਇਹ ਤੇ ਜੋਤ ਹੈ। ਮਨ ਰੱਖੀਏ ਭਾਵ ਜਿਹੜਾ ਹੈ ਨਾ, ਮਨ ਦੇ ਵਿੱਚ ਭਾਵ ਰੱਖਣਾ, ਇਹ ਦੀਪਕ ਦੇ ਵਿੱਚ ਤੇਲ ਪਾਉਣਾ। ਉਸਦਾ ਭੈ ਰੱਖਣਾ, ਇਹ ਵੱਟ ਪਾਉਣਾ। ਮਨੁੱਖ ਕਾਨੂੰਨ ਤੋਂ ਡਰਦਾ ਹੈ, ਮਨੁੱਖ ਸਮਾਜ ਤੋਂ ਡਰਦਾ ਹੈ, ਮਨੁੱਖ ਪਰਮਾਤਮਾ ਤੋਂ ਨਹੀਂ ਡਰਦਾ। ਭੈ ਤੇ ਨਿਰਭਉ ਡਰਤਾ ਫਿਰੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਰਾਮਕੱਲੀ ਮੱਲਾ ਪੰਜਵਾਂ। ਭੈ ਤੇ ਨਿਰਭਉ, ਜਿਸ ਤੋਂ ਭੈ ਖਾਣਾ ਚਾਹੁੰਦਾ ਚਾਹੀਦਾ ਉਸ ਤੋਂ ਤੇ ਨਿਰਭੈ। ਡਰਤਾ ਫਿਰੇ ਤੇ ਜਿਨ੍ਹਾਂ ਤੋਂ ਨਹੀਂ ਡਰਨਾ ਚਾਹੀਦਾ ਡਰਦਾ। ਇੱਕ ਦਫਾ ਮਨੁੱਖ ਪਰਮਾਤਮਾ ਦਾ ਭੈ ਮੰਨ ਲਵੇ, ਸਾਰੇ ਭੈ ਮਿਟ ਜਾਂਦੇ। ਕਿਉਂ? ਉਸ ਤੇ ਹੋਏ ਕੁਛ ਨਾ ਹੀ ਬੁਰਾ, ਉਸ ਤੋਂ ਕੁਝ ਗਲਤ ਹੁੰਦਾ ਹੀ ਨਹੀਂ, ਫਿਰ ਡਰ ਕਿਹੜੀ ਗੱਲ ਦਾ? ਸਮਾਜ ਦਾ ਡਰ ਖਤਮ ਹੋ ਜਾਂਦਾ, ਕਾਨੂੰਨ ਦਾ ਡਰ ਖਤਮ ਹੋ ਜਾਂਦਾ। ਕਿਉਂ? ਉਸ ਤੇ ਹੋਏ ਕੁਛ ਨਾ ਹੀ ਬੁਰਾ, ਉਸ ਤੋਂ ਕੁਛ ਵੀ ਬੁਰਾ ਨਹੀਂ ਆਉਂਦਾ, ਉਸ ਤੋਂ ਕੁਛ ਵੀ ਅਨਰਥ ਨਹੀਂ ਆਉਂਦਾ। ਜੋ ਕੁਛ ਵੀ ਹੁੰਦਾ ਹੈ ਸਾਰਥਿਕ ਹੁੰਦਾ ਹੈ। ਇਹ ਤਾਂ ਹੋ ਸਕਦਾ ਹੈ ਪਰਮਾਤਮਾ ਦਾ ਭੈ। ਸਮਾਜ ਦਾ ਭੈ ਹੁੰਦਿਆਂ ਵੀ ਇਹ ਅਨਰਥ ਕਰੇਗਾ। ਕਦੋਂ? ਜਦ ਸਮਾਜ ਦੀਆਂ ਅੱਖਾਂ ਇਸ ਤੇ ਨਹੀਂ ਹੋਣਗੀਆਂ। ਸਮਾਜ ਦੀਆਂ ਅੱਖਾਂ ਹਰ ਵਕਤ ਸਾਡੇ ਤੇ ਨਹੀਂ ਹੋ ਸਕਦੀਆਂ। ਕਾਨੂੰਨ ਦੀ ਅੱਖ ਵਿੱਚ ਅਸੀਂ ਹਰ ਵਕਤ ਨਹੀਂ ਹੋ ਸਕਦੇ। ਹਰ ਜਗ੍ਹਾ ਕਾਨੂੰਨ ਦੀ ਅੱਖ ਨਹੀਂ ਪਹੁੰਚਦੀ। ਇਸ ਵਾਸਤੇ ਦੁਨੀਆਂ 'ਚ ਚੋਰੀ ਵੀ ਹੈ, ਬਲਾਤਕਾਰ ਵੀ ਹੈ, ਕਤਲ ਵੀ ਹੈ। ਕਾਨੂੰਨ ਵੀ ਤਾਂ ਫੈਸਲਾ ਕਰੇਗਾ, ਕੋਈ ਗਵਾਹ ਜੁਟਾਉਣੇ ਪੈਣਗੇ। ਕੋਈ ਗਵਾਹ ਦੇਣ ਵਾਲਾ ਨਹੀਂ ਤਾਂ ਫਿਰ ਕਾਨੂੰਨ ਵੀ ਕੁਛ ਨਹੀਂ ਕਰਦਾ, ਨਹੀਂ ਕਰ ਸਕਦਾ। ਅਤੇ ਗਵਾਹ ਕਿਹੜਾ? ਚਸ਼ਮਦੀਦ ਗਵਾਹ, ਆਈ ਵਿਟਨੈਸ, ਜਿਹਨੇ ਦੇਖਿਆ ਹੋਵੇ। ਯਾਨੀ ਕਾਨੂੰਨ ਵੀ ਉਸ ਨੂੰ ਹੀ ਮੰਨਦਾ ਹੈ ਜੋ ਅੱਖਾਂ ਦੇ ਸਾਹਮਣੇ ਹੋਵੇ। ਅਤੇ ਅਕਸਰ ਗੁਨਾਹਗਾਰ ਉਦੋਂ ਗੁਨਾਹ ਕਰਦਾ ਹੈ ਜਦ ਅੱਖ ਨਾ ਹੋਵੇ ਕਿਸੇ ਉੱਪਰ, ਅੱਖ ਨਾ ਹੋਵੇ, ਅੱਖਾਂ ਤੋਂ ਬਚਾ ਕੇ ਕਰਦਾ। ਇੱਕੋ ਪਰਮਾਤਮਾ ਹੈ। ਮਨੁੱਖ ਕਿਤਨਾ ਸਮਾਜ ਤੋਂ ਬਚੇ, ਕਾਨੂੰਨ ਤੋਂ ਬਚੇ, ਉਹਦੀ ਅੱਖ ਵਿਆਪਕ ਹੈ, ਉਹ ਵੇਖਦੀ ਹੈ, ਉਹ ਵੇਖਦੀ। ਭੈ ਤੇ ਨਿਰਭਉ, ਉਹਦਾ ਭੈ ਕੋਈ ਨਹੀਂ ਵੇਖਦਾ ਤੇ ਵੇਖੇ ਪਿਆ। ਜਿਸ ਫਰੀਦ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ, ਇਹ 11ਵੀਂ ਥਾਂ ਤੇ ਸੀ। ਪਹਿਲਾ ਫਰੀਦ ਗਜ਼ਨੀ ਤੋਂ ਆਇਆ ਸੀ, ਉਹ ਸਿਵਾਏ ਅਰਬੀ ਫਾਰਸੀ ਤੋਂ ਹੋਰ ਦੂਜਾ ਕੁਛ ਨਹੀਂ ਬੋਲ ਸਕਦਾ ਸੀ। ਖਾਨਾ ਜੰਗੀ ਹੋ ਰਹੀ ਸੀ ਅਫਗਾਨਿਸਤਾਨ ਦੇ ਚ, ਉਹ ਛੋੜ ਕੇ ਆ ਗਏ ਸਨ, ਮੁਲਤਾਨ ਆ ਕੇ ਟਿਕੇ। ਪੀੜ੍ਹੀ ਦਰ ਪੀੜ੍ਹੀ ਉੱਥੇ ਰਹਿਣ ਕਰਕੇ, ਮੁਲਤਾਨ ਪੰਜਾਬ ਦਾ ਸ਼ਹਿਰ ਸੀ। ਤਾਂ 11ਵੀਂ ਥਾਂ 'ਤੇ ਨਾਂ ਇਹਨਾਂ ਦਾ ਸ਼ੇਖ ਬ੍ਰਹਮ, ਕਿਉਂਕਿ ਘਰਾਨਾ ਫਰੀਦ ਦਾ ਸੀ ਅਤੇ ਫਰੀਦ ਦੀ ਗੱਦੀ 'ਤੇ ਬੈਠੇ ਸਨ। ਤਾਂ ਇਹਨਾਂ ਨਾਲ ਵੀ ਬਾਬਾ ਫਰੀਦ ਸ਼ਬਦ ਜੁੜੇ। ਉਂਝ ਇਹ ਸ਼ੇਖ ਬ੍ਰਹਮ ਸਨ। ਇਹਨਾਂ ਦੀ ਭਾਸ਼ਾ ਫਿਰ ਪੰਜਾਬੀ। ਇਹਨਾਂ ਦੇ ਜਿਹੜੇ ਪਹਿਲੇ ਪਿਤਾਮਾ ਸਨ ਉਹ ਅਜਮੇਰ ਵਿੱਚ ਬਾਬਾ ਖਵਾਜਾ ਮਈਦੀਨ ਚਿਸ਼ਤੀ ਕੋਲ ਆਏ ਸਨ। ਸ਼ਾਇਦ ਤੁਹਾਡੇ ਵਿੱਚੋਂ ਕੋਈ ਅਜਮੇਰ ਗਏ ਹੋਣ। ਅਜਮੇਰ ਵਿੱਚ ਬਾਬੇ ਫਰੀਦ ਦਾ ਚਿੱਲਾ ਬਣਿਆ ਹੋਇਆ। ਮੁਲਤਾਨ ਤੋਂ ਅਜਮੇਰ ਆਉਂਦਿਆਂ ਰਸਤੇ ਵਿੱਚ ਉਸ ਵਕਤ ਫਰੀਦਕੋਟ ਦੇ ਕਿਧਰੇ ਰਾਜੇ ਨੇ ਬੇਗਾਰ ਦੇ ਚ ਫਰੀਦ ਨੂੰ ਪਕੜ ਲਿਆ। ਕਿਲ੍ਹਾ ਬਣ ਰਿਹਾ ਸੀ। ਉਹਨਾਂ ਦਿਨਾਂ 'ਚ ਰਾਜੇ ਮਹਾਰਾਜੇ ਬੇਗਾਰ ਤੋਂ ਕੰਮ ਲੈਂਦੇ ਸਨ। ਸਿਰਫ ਰੋਟੀ ਖਿਲਾ ਦਿੱਤੀ, ਸਾਰਾ ਦਿਨ ਟੋਕਰੀ ਡੋ, ਉਹਨੂੰ ਕਹਿੰਦੇ ਸਨ ਬੇਗਾਰ। ਸਿਰਫ ਦੋ ਰੋਟੀਆਂ ਦੇ ਦੇਣੀਆਂ, ਹੁਣ ਸਾਰਾ ਦਿਨ ਇੱਟਾਂ ਡੋ, ਔਰ ਸਿਪਾਹੀਆਂ ਦਾ ਪਹਿਰਾ ਕਿਧਰੇ ਵੱਜ ਕੇ ਵੀ ਨਾ ਗਿਆ। 8 ਦਿਨ ਬੇਗਾਰ ਦਾ ਕੰਮ, 10 ਦਿਨ ਬੇਗਾਰ ਦਾ ਕੰਮ, ਕਿਸੇ ਕੋਲ ਮਹੀਨੇ, ਇਸ ਤਰ੍ਹਾਂ ਲੈਂਦੇ ਸੀ। ਬੇਗਾਰੀ ਦੇ ਚ ਬਾਬੇ ਫਰੀਦ ਨੂੰ ਵੀ ਪਕੜ ਲਿਆ। ਹੋਇਆ ਕਿ ਟੋਕਰੀ ਸਿਰ ਤੋਂ 2 ਫੁੱਟ ਉੱਪਰ, ਫਰੀਦ ਚੱਲਦੇ ਨੇ ਪਰ ਟੋਕਰੀ ਉੱਪਰ, ਇਹ ਦੇਖ ਕੇ ਮਹਾਰਾਜਾ ਫਰੀਦਕੋਟ ਡਰ ਗਿਆ, ਪੈਰੀ ਪਿਆ, ਆਖਿਆ ਫਕੀਰ ਸਾਈਂ ਗਲਤੀ ਹੋ ਗਈ, ਅਸੀਂ ਗਲਤੀ ਨਾਲ ਇੱਕ ਫਕੀਰ ਨੂੰ ਪਕੜ ਬੈਠੇ ਹਾਂ ਬੇਗਾਰੀ ਦੇ ਵਿੱਚ। ਇਸ ਜਗ੍ਹਾ ਦਾ ਨਾਂ ਫਰੀਦਕੋਟ ਨਹੀਂ ਸੀ। ਫਰੀਦ ਦੀ ਅਜ਼ਮਤ ਦੇਖ ਕੇ ਫਿਰ ਇਸ ਜਗ੍ਹਾ ਦਾ ਨਾਂ ਫਰੀਦਕੋਟ ਰੱਖਿਆ, ਉਸ ਕਿਲ੍ਹੇ ਦਾ ਨਾਂ ਫਰੀਦਕੋਟ ਕਿਲ੍ਹੇ ਨੂੰ ਕਹਿੰਦੇ। ਬਿਗਾਰੀ ਦੇ ਚ ਪਕੜਿਆ ਸੀ, ਅੱਜ ਫਰੀਦਕੋਟ ਦੇ ਚ ਗੁਰਦੁਆਰਾ ਫਰੀਦਕੋਟ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਨਾਲੇ ਚਿੱਲਾ ਬਣਿਆ ਹੋਇਆ ਬਾਬੇ ਫਰੀਦ ਦਾ। ਫਿਰ ਇਸੇ ਤਰੀਕੇ ਦੇ ਨਾਲ ਅਜਮੇਰ ਆਉਂਦਿਆਂ ਜਿੱਥੋਂ ਜਿੱਥੋਂ ਲੰਘੇ ਨੇ, ਬੰਦੇ ਅਜ਼ਮਤ ਵਾਲੇ ਸਨ, ਇਹਨਾਂ ਦੀ ਕਦਮ ਬੋਸੀ ਦੇ ਨਾਲ ਬਹੁਤ ਸਾਰੀ ਜਗ੍ਹਾ ਦਾ ਨਾਂ ਕਿਧਰੇ ਫਰੀਦਾਬਾਦ ਪਿਆ, ਕਿਧਰੇ ਫਰੀਦਕੋਟ ਪਿਆ, ਕਿਧਰੇ ਫਰੀਦਪੁਰ ਪਿਆ, ਇਹਨਾਂ ਦੀ ਆਮਦ ਕਰਕੇ, ਇਹਨਾਂ ਦੇ ਲੰਘਣ ਕਰਕੇ। ਜਿਸ ਦਿਨ ਇਹ ਪਹੁੰਚੇ ਨੇ ਖਵਾਜਾ ਮਈ ਦਿਨ ਚਿਸ਼ਤੀ ਕੋਲ, ਆਪਣੇ ਇਸਲਾਮੀ ਢੰਗ ਨਾਲ ਸਲਾਮ ਕੀਤੀ, ਸਜਦਾ ਕੀਤਾ। ਰਸਮੀ ਗੁਫ਼ਤਗੂ ਤੋਂ ਬਾਅਦ ਖਵਾਜਾ ਮਈ ਦਿਨ ਚਿਸ਼ਤੀ ਨੇ ਪੁੱਛ ਲਿਆ, ਦੂਜੇ ਦਿਨ ਇਤਨੀ ਖੇਚਲ ਕੀਤੀ ਹੈ, ਮੁਲਤਾਨ ਤੋਂ ਚੱਲ ਕੇ ਆਇਓ, ਠੀਕ ਹੋ? ਫਰੀਦ ਕਹਿੰਦੇ ਠੀਕ ਨਹੀਂ ਆ, ਇਸ ਵਾਸਤੇ ਆਇਆ, ਠੀਕ ਹੋਣ ਵਾਸਤੇ ਆਇਆ, ਮੈਂ ਦਰੁਸਤ ਨਹੀਂ ਹਾਂ, ਦਰੁਸਤ ਹੋਣ ਵਾਸਤੇ ਆਇਆ। ਮਈਉਦੀਨ ਚਿਸ਼ਤੀ ਕਹਿੰਦੇ ਨੇ ਮੈਨੂੰ ਤਾਂ ਕੁਝ ਵਿਗਾੜ ਦਿਖਾਈ ਨਹੀਂ ਦੇ ਰਿਹਾ, ਮੈਂ ਇਲਾਜ ਕਰਾਂ, ਪਹਿਲੇ ਮੈਨੂੰ ਰੋਗ ਤੇ ਦਿਖਾਈ ਦੇਵੇ, ਰੋਗ ਦਾ ਕਾਰਨ ਤੇ ਦਿਖਾਈ ਦੇਵੇ, ਮੈਂ ਮਰਮ ਪੱਟੀ ਕਰਾਂ, ਪਹਿਲੇ ਮੈਨੂੰ ਜ਼ਖਮ ਤੇ ਦਿਖਾਈ ਦੇਵੇ, ਮੈਨੂੰ ਤੇ ਤੁਸੀਂ ਦਰੁਸਤ ਲੱਗਦੇ ਹੋ। ਉਸ ਵਕਤ ਬਾਬਾ ਫਰੀਦ ਕਹਿੰਦੇ ਨਹੀਂ, ਮੈਂ ਦਰੁਸਤ ਨਹੀਂ, ਅਗਰ ਦਰੁਸਤ ਹੁੰਦਾ ਮੈਂ ਤੁਹਾਡੇ ਕੋਲ ਨਹੀਂ ਆਉਣਾ ਸੀ, ਮੈਂ ਦਰੁਸਤ ਹੋਣ ਵਾਸਤੇ ਆਇਆ। ਜਿਵੇਂ ਗੱਡੀ ਕਾਰ ਖਰਾਬ ਹੋਵੇ ਤੇ ਮਕੈਨਿਕ ਕੋਲ ਜਾਂਦੇ ਹਨ ਤੇ ਨਹੀਂ ਨਾ ਜਾਂਦੇ, ਤਬੀਅਤ ਖਰਾਬ ਹੋਵੇ ਤਾਂ ਡਾਕਟਰ ਹਕੀਮ ਕੋਲ ਜਾਂਦੇ ਹਨ ਤੇ ਨਹੀਂ ਜਾਂਦੇ। ਬਾਬਾ ਫਰੀਦ ਕਹਿੰਦੇ ਨੇ ਮੈਂ ਦਰੁਸਤ ਨਹੀਂ ਹਾਂ ਤਾਂ ਆਇਆ। ਖਵਾਜਾ ਮਈ ਦਿਨ ਚਿਸ਼ਤੀ ਕਹਿਣ ਲੱਗੇ ਸਾਡੇ ਫਿਰ ਇੱਕ ਉਪਚਾਰ ਦਾ ਢੰਗ ਹੈ, ਸਾਡਾ ਜਿਹੜਾ ਇੱਕ ਖਾਸ ਕੰਮ ਹੈ ਜਿਹੜਾ ਅਸੀਂ ਹਰ ਇੱਕ ਤੋਂ ਲੈਂਦੇ ਹਾਂ, ਉਹ ਕੋਈ ਕਰ ਦਿੰਦਾ ਫਿਰ ਉਸਦਾ ਉਪਚਾਰ ਕਰਦੇ ਹਾਂ, ਫਿਰ ਉਸਨੂੰ ਦਰੁਸਤ ਕਰਦੇ ਹਾਂ। ਉਹ ਕਿਹੜਾ ਕੰਮ? ਇੱਕ ਕਬੂਤਰ ਪਕੜਾ ਦਿੱਤੀ ਫਰੀਦ ਨੂੰ, ਨਾਲ ਛੁਰੀ ਦੇ ਦਿੱਤੀ, ਆਖਿਆ ਇਹਨੂੰ ਐਸੀ ਜਗ੍ਹਾ ਜ਼ਬਾ ਕਰਕੇ ਲਿਆ ਜਿੱਥੇ ਕੋਈ ਦੇਖਦਾ ਨਾ ਹੋਵੇ, ਕੋਈ ਨਾ ਦੇਖੇ, ਫਿਰ ਆਪਾਂ ਤੇਰਾ ਉਪਚਾਰ ਕਰਾਂਗੇ, ਫਿਰ ਅਸੀਂ ਤੈਨੂੰ ਦਰੁਸਤ ਕਰਾਂਗੇ। ਬਾਬਾ ਫਰੀਦ ਨੇ ਸੋਚਿਆ ਸ਼ਹਿਰ ਹੈ ਇੱਥੇ ਤਾਂ ਕੋਈ ਨਾ ਕੋਈ ਕੋਠੇ ਤੋਂ ਦੇਖਦਾ ਹੋਵੇਗਾ, ਬਾਰੀਆਂ ਤੋਂ ਦੇਖਦਾ ਹੋਵੇ, ਆਪਾਂ ਜੰਗਲ 'ਚ ਚਲੇ ਜਾਂਦੇ ਹਾਂ, ਸ਼ਹਿਰ ਤੋਂ ਬਾਹਰ ਚਲੇ ਜਾਂਦੇ। ਬਾਹਰ ਚਲੇ ਗਏ, ਜੈਸੇ ਹੁਣ ਨਿਰਣਾ ਕੀਤਾ ਕਬੂਤਰ ਨੂੰ ਜ਼ਬਾ ਕਰੀਏ, ਖਿਆਲ ਆਇਆ ਪੰਛੀ ਉੱਡਦੇ ਪਏ ਨੇ ਉੱਪਰ, ਮੇਰੇ ਖਵਾਜੇ ਨੇ ਆਖਿਆ ਕੋਈ ਨਾ ਦੇਖ, ਕੋਈ ਨਾ ਦੇਖ, ਅੱਖਾਂ 'ਤੇ ਪੰਛੀਆਂ ਦੀ ਵੀ ਹੈਗੀਆਂ ਨੇ, ਅੱਖਾਂ 'ਤੇ ਕੀੜੇ ਮਕੌੜੇ ਦੀਆਂ ਵੀ ਹੈਗੀਆਂ ਨੇ, ਜੰਗਲੀ ਜਾਨਵਰਾਂ ਦੀ ਵੀ ਹੈ। ਜੰਗਲ ਦੇ 'ਚ ਇੱਕ ਮਕਾਨ ਖੰਡਰ ਸੀ, ਗਿਰਿਆ ਹੋਇਆ ਪੁਰਾਣਾ, ਇਹ ਖੰਡਰ ਦੇ ਤਹਿਖਾਨੇ ਚਲੇ ਗਏ, ਅੰਧੇਰਾ ਸੀ, ਖੁਸ਼ ਹੋ ਗਏ ਹੁਣ ਇੱਥੇ ਕੋਈ ਨਹੀਂ ਦੇਖਦਾ, ਖਾਜੇ ਦੀ ਸ਼ਰਤ ਪੂਰੀ ਹੋ ਜਾਏਗੀ। ਜਿਉਂ ਛੁਰੀ ਗਰਦਨ 'ਤੇ ਰੱਖਣ ਲੱਗੇ ਤੇ ਅੰਧੇਰੇ 'ਚ ਕਬੂਤਰ ਦੀਆਂ ਅੱਖਾਂ ਚਮਕਦੀਆਂ ਸਨ, ਕਹਿੰਦਾ ਮੇਰੇ ਖਾਜੇ ਨੇ ਆਖਿਆ ਕੋਈ ਨਾ ਦੇਖੇ, ਇਹ ਕਬੂਤਰ ਦੇਖਦਾ, ਇਹ ਕਬੂਤਰ ਦੇਖਦਾ। ਆਪਣਾ ਚੋਲਾ ਫਾੜਿਆ, ਕਬੂਤਰ ਦੀ ਅੱਖਾਂ 'ਤੇ ਪੱਟੀ ਬੰਨ੍ਹੀ, ਹੁਣ ਖੁਸ਼ ਹੋ ਗਏ, ਹੁਣ ਨਹੀਂ ਕੋਈ ਦੇਖਦਾ, ਫਿਰ ਇੱਕਦਮ ਖਿਆਲ ਆਇਆ, ਮੈਂ ਦੇਖ ਰਿਹਾ, ਮੈਂ ਦੇਖ ਰਿਹਾ। ਜਿਹੜਾ ਬਾਰੀਕ ਬੀਨ ਮਨੁੱਖ ਹੁੰਦਾ ਨਾ, ਅੰਤਰਮੁਖੀ, ਉਹਦੀ ਦ੍ਰਿਸ਼ਟ ਬੜੀ ਪੈਣੀ ਆਉਂਦੀ ਹੈ। ਉਹ ਗਹਿਰਾ ਦੇਖਦਾ ਤੇ ਬਹੁਤ ਗਹਿਰਾ ਦੇਖਦਾ, ਉਹ ਉੱਚਾ ਦੇਖਦਾ ਤੇ ਬਹੁਤ ਉੱਚਾ ਦੇਖਦਾ। ਇਸੇ ਵਾਸਤੇ ਮਹਾਰਾਜ ਕਹਿੰਦੇ ਨੇ, ਦੇ ਲੰਮੀ ਨਦਰ ਨਿਹਾਲੀਏ, ਆਪਣੀ ਨਿਗਾਹ ਬੜੀ ਲੰਬੀ ਰੱਖ, ਬੜੀ ਉੱਚੀ ਰੱਖ। ਉਹਨੇ ਚੋਲਾ ਫਾੜ ਕੇ ਆਪਣੀ ਅੱਖਾਂ ਤੇ ਵੀ ਪੱਟੀ ਬੰਨ ਲਈ ਤੇ ਅੱਖਾਂ ਬੰਦ ਕਰ ਲਈਆਂ। ਹੁਣ ਖੁਸ਼ ਹੋ ਗਿਆ, ਕਹਿੰਦਾ ਹੁਣ ਕੋਈ ਨਹੀਂ ਦੇਖ ਸਕਦਾ। ਇਕਦਮ ਖਿਆਲ ਆਇਆ, ਅੱਖਾਂ ਤੇ ਬੰਦ ਨੇ, ਫਿਰ ਵੀ ਇਹ ਦ੍ਰਿਸ਼ ਮੈਨੂੰ ਦਿਖਾਈ ਦਿੰਦਾ, ਦਿਖਾਈ ਦਿੰਦਾ। ਹੁਣ ਅੱਖਾਂ ਮੇਰੀਆਂ ਵੀ ਬੰਦ, ਕਬੂਤਰ ਦੀਆਂ ਵੀ ਬੰਦ, ਫਿਰ ਵੀ ਮੈਨੂੰ ਇਹ ਕਬੂਤਰ, ਇਹ ਛੁਰਾ, ਇਹ ਆਪਣੀ ਕ੍ਰਿਤ ਦਿਖਾਈ ਦਿੰਦੀ। ਹੁਣ ਮੈਂ ਕੀ ਕਰਾਂ? ਫਿਰ ਇੱਥੋਂ ਹੀ ਖਿਆਲ ਆਇਆ, ਉਹ ਖੁਦਾ ਉੱਥੇ ਜ਼ਰੇ ਜ਼ਰੇ 'ਚ ਵੇਖਦਾ ਹੈ, ਉਹਦੀ ਅੱਖਾਂ 'ਤੇ ਮੈਂ ਕਿਵੇਂ ਪੱਟੀ ਬੰਨਾਂ? ਕਾਫੀ ਦੇਰ ਕਸ਼ਮਕਸ਼ ਰਹਿਣ ਵਿੱਚ ਆਪਣੀ ਅੱਖਾਂ ਦੀਆਂ ਪੱਟੀਆਂ ਖੋਲੀਆਂ, ਕਬੂਤਰ ਦੀ ਪੱਟੀ ਖੋਲੀ, ਵਾਪਸ ਆ ਗਿਆ। ਖਵਾਜਾ ਮਈ ਦਿਨ ਚਿਸ਼ਤੀ ਕਹਿਣ ਲੱਗੇ, ਹੱਦ ਹੋ ਗਈ, ਇੱਕ ਨਿੱਕਾ ਜਿਹਾ ਕੰਮ ਕਰਕੇ ਨਹੀਂ ਆਇਆ, ਕਬੂਤਰ ਅਤੇ ਛੁਰੀ ਖਵਾਜੇ ਦੇ ਕਦਮਾਂ 'ਤੇ ਰੱਖ ਦਿੱਤੀ। ਆਖਿਆ ਨਹੀਂ ਹੋ ਸਕਦਾ, ਕਿਉਂ? ਇਹ ਛੋਟਾ ਜਿਹਾ ਕੰਮ ਕਰਕੇ ਨਹੀਂ ਆਇਆ, ਕੀ ਕਰਾਂ ਮੇਰੇ ਮੁਰਸ਼ਦ, ਖੁਦਾ ਸਾਰੀ ਥਾਂ 'ਤੇ ਦੇਖਦਾ, ਮੈਂ ਕੀ ਕਰਾਂ? ਮੈਂ ਆਪਣੀਆਂ ਵੀ ਅੱਖਾਂ 'ਤੇ ਪੱਟੀ ਬਣ ਲਈ, ਮੈਂ ਕਬੂਤਰ ਦੀ ਅੱਖਾਂ 'ਤੇ ਵੀ ਪੱਟੀ ਬਣ ਲਈ। ਅੰਦਰੋਂ ਮੇਰੀ ਚੇਤਨਾ ਦੇਖਦੀ ਸੀ, ਫਿਰ ਖੁਦਾ ਦੇਖਦਾ ਹੈ। ਹੁਣ ਐਸੀ ਜਗ੍ਹਾ ਤੁਸੀਂ ਮੈਨੂੰ ਦੱਸੋ ਜਿੱਥੇ ਖੁਦਾ ਵੀ ਨਾ ਦੇਖੇ ਤੇ ਮੈਂ ਲੈ ਜਾਵਾਂ ਤੇ ਜ਼ਬਾ ਕਰਾਂ। ਕਹਿੰਦੇ ਨੇ, ਉਸ ਵਕਤ ਖਵਾਜਾ ਮਈ ਦਿਨ ਚਿਸ਼ਤੀ ਦੀ ਜ਼ਬਾਨ ਚੋਂ ਵੀ ਨਿਕਲਿਆ, ਮਰਹਵਾ, ਮਰਹਵਾ। ਇਸ ਨੂੰ ਅਸੀਂ ਆਪਣੀ ਭਾਸ਼ਾ 'ਚ ਬਿਸਮਾਦ ਕਹਿ ਦਿੰਦੇ ਹਾਂ, ਬਿਸਮਾ, ਜਿਹਨੂੰ ਜ਼ਬਾਨ ਬਿਆਨ ਨਾ ਕਰ ਸਕੇ, ਅੱਖਾਂ ਵੇਖ ਨਾ ਸਕਣ, ਕੰਨ ਪੂਰਾ ਸੁਣ ਨਾ ਸਕਣ, ਬਿਸਮਾਦਮਈ ਅਵਸਥਾ, ਮਰਹਵਾ, ਮਰਹਵਾ। ਉਸ ਵਕਤ ਖਵਾਜਾ ਮਈ ਦਿਨ ਚਿਸ਼ਤੀ ਕਹਿੰਦੇ ਨੇ, ਤੂੰ ਤੇ ਖੁਦ ਮੁਰਸ਼ਦ ਹੈ, ਮੇਰੇ ਕੋਲ ਕਿਉਂ ਪੁੱਛਣ ਲੈ, ਤੂੰ ਤੇ ਖੁਦ ਮੁਰਸ਼ਦ। ਇਹੀ ਤੇ ਅਨੁਭਵ ਕਰਨਾ ਹੁੰਦਾ ਹੈ, ਖੁਦਾ ਹਰ ਜਗ੍ਹਾ ਦੇਖ ਰਿਹਾ, ਹਰ ਵਕਤ ਦੇਖ ਰਿਹਾ। ਦੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਜੇ ਮੈਨੂੰ ਦੂਰ ਜਾਣ ਜਾਪਦਾ ਹੈ ਤਾਂ ਮੈਂ ਮੂਰਖ, ਮੂਰਛਤ, ਅੱਖਾਂ ਬੰਦ ਨੇ। ਦੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਅੰਧੇਰੇ 'ਤੇ ਭਟਕਣਾ ਹੋਵੇਗੀ, ਅੰਧੇਰਾ ਤੇ ਦੁੱਖ ਹੈ, ਅੰਧੇਰਾ ਰੁਕਾਵਟ ਹੈ, ਅੰਧੇਰਾ ਦੁੱਖ ਹੈ, ਅੰਧੇਰੇ ਠੋਕਰਾਂ ਨੇ। ਇਹਨੂੰ ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਦੁੱਖ ਹੈ, ਦੁੱਖ ਹੈ, ਔਰ ਦੁੱਖ ਵਿਆਪਕ ਹੈ, ਦੁਖੀ ਸਾਰੇ ਨੇ। ਉਹਨਾਂ ਦੇ ਕਹਿਣ ਦਾ ਆਪਣਾ ਢੰਗ, ਦੁੱਖ ਹੈ, ਦੁੱਖ ਹੈ, ਦੁੱਖ ਵਿਆਪਕ ਹੈ, ਦੁਖੀ ਸਾਰੇ ਨੇ। ਫਿਰ ਕਹਿੰਦੇ ਨੇ, ਦੁੱਖ ਦਾ ਕਾਰਨ ਵੀ ਹੈ, ਐਵੇਂ ਨਹੀਂ ਹੈ, ਦੁੱਖ ਦਾ ਕਾਰਨ ਵੀ ਹੈ। ਤੇ ਜੇ ਦੁੱਖ ਦਾ ਕਾਰਨ ਹੈ, ਨਾਲੇ ਫਿਰ ਕਹਿੰਦੇ ਨਿਵਿਰਤੀ ਦਾ ਸਾਧਨ ਵੀ ਹੈ, ਉਹਨੂੰ ਦੂਰ ਕਰਨ ਦਾ ਸਾਧਨ ਵੀ ਹੈ, ਨਿਵਿਰਤੀ ਦਾ ਸਾਧਨ ਵੀ ਹੈ। ਫਿਰ ਚੌਥੀ ਥਾਂ 'ਤੇ ਇੰਝ ਕਹਿੰਦੇ ਨੇ, ਸੁੱਖ ਹੈ, ਸੁੱਖ ਹੈ, ਸੁੱਖ ਹੈ, ਸੁੱਖ ਵਿਆਪਕ ਹੈ। ਸ਼ੁਰੂ ਇੱਥੋਂ ਕਰਦੇ ਨੇ, ਦੁੱਖ ਹੈ, ਦੁੱਖ ਹੈ, ਸਾਰੇ ਦੁਖੀ ਨੇ, ਦੁੱਖ ਵਿਆਪਕ ਹੈ, ਦੁੱਖ ਦਾ ਕਾਰਨ ਵੀ ਹੈ, ਕਾਰਨ ਵੀ ਹੈ, ਨਿਰਾ ਕਾਰਨ ਨਹੀਂ, ਨਿਵਿਰਤੀ ਦਾ ਸਾਧਨ ਵੀ ਹੈ, ਸਾਧਨ ਵੀ ਹੈ। ਫਿਰ ਕਹਿੰਦੇ ਨੇ ਸੁੱਖ ਹੈ, ਸੁੱਖ ਹੈ, ਸੁੱਖ ਹੈ, ਸੁੱਖ ਵਿਆਪਕ ਹੈ। ਤੇ ਜੇ ਸੁੱਖ ਵਿਆਪਕ ਹੈ ਤੇ ਮੈਂ ਕਿਉਂ ਦੁਖੀ ਹਾਂ? ਮੈਂ ਕਿਸੇ ਸ਼ਹਿਰ ਦੇ ਚਲਾ ਜਾਵਾਂ, ਹਰ ਸ਼ਹਿਰ ਦੇ ਚ ਦੁਖੀ, ਦੁੱਖ ਨਾਲ ਹੀ ਜਾਂਦਾ। ਮੈਂ ਘਰ ਦੇ ਚਾਂ ਦੁਖੀ, ਮੈਂ ਬਾਜ਼ਾਰ ਦੇ ਚਾਂ ਦੁਖੀ, ਮੈਂ ਕਿਸੇ ਹੋਰ ਸ਼ਹਿਰ ਦੇ ਚ, ਸ਼ਹਿਰ ਦੇ ਬਦਲਦਿਆਂ ਦੁੱਖ ਨਹੀਂ ਬਦਲਦਾ। ਯਕੀਨ ਜਾਣੋ, ਮਜ਼ਹਬ ਦੇ ਬਦਲਦਿਆਂ ਵੀ ਦੁੱਖ ਨਹੀਂ ਬਦਲਦਾ। ਇਸ ਚੱਕਰ 'ਚ ਨਾ ਪੈਣਾ, ਨਾਮ ਦੇ ਬਦਲਦਿਆਂ ਵੀ ਦੁੱਖ ਨਹੀਂ ਬਦਲਦਾ, ਕੱਪੜਿਆਂ ਦੇ ਬਦਲਦਿਆਂ ਵੀ ਦੁੱਖ ਨਹੀਂ ਬਦਲਦਾ, ਮਕਾਨ ਦੇ ਬਦਲਦਿਆਂ ਵੀ ਦੁੱਖ ਨਹੀਂ ਬਦਲਦਾ, ਦੁੱਖ ਬਣਿਆ ਰਹਿੰਦਾ। ਸੁੱਖ ਮਿਲ ਸਕੇ, ਮਕਾਨ ਬਦਲਿਆ, ਮਕਾਨ ਤੇ ਬਦਲ ਗਿਆ, ਦੁੱਖ ਤੇ ਬਣਿਆ ਹੋਇਆ। ਮਨੁੱਖ ਸੁੱਖ ਵਾਸਤੇ ਫੈਸ਼ਨ ਬਦਲਦਾ, ਮਕਾਨ ਬਦਲਦਾ, ਸ਼ਹਿਰ ਬਦਲਦਾ। ਅਮੈਰੀਕਾ ਵਿੱਚ ਕੋਈ ਅਮੈਰੀਕਨ 3 ਸਾਲ ਤੋਂ ਜ਼ਿਆਦਾ ਮਕਾਨ ਵਿੱਚ ਨਹੀਂ ਰਹਿੰਦਾ, ਵੇਚ ਦਿੰਦਾ। ਕਹਿੰਦਾ ਚੇਂਜਸ ਚਾਹੀਦੀ ਹੈ, ਤਬਦੀਲੀ ਚਾਹੀਦੀ। ਕਈ ਤਾਂ ਜੌਬ ਵੀ ਬਦਲ ਦਿੰਦੇ ਨੇ, ਕੰਮ ਵੀ ਬਦਲ ਦਿੰਦੇ। ਇੱਕ ਤਰ੍ਹਾਂ ਦੀ ਜੌਬ ਕਰਦੇ ਕਰਦੇ ਉਕਤਾ ਗਏ, ਬੋਰ ਹੋ ਗਏ। ਮਕਾਨ ਬਦਲਦੇ ਨੇ, ਜੌਬ ਬਦਲਦੇ ਨੇ, ਗੁਸਤਾਖੀ ਮਾਫ ਕਹਿਣ ਦੇਣਾ। ਫਿਰ ਪਤਨੀ ਬਦਲਦੇ ਨੇ, ਪਤਨੀਆਂ ਪਤੀ ਬਦਲਦੀਆਂ। ਇੱਕ ਇੱਕ ਅਮੈਰੀਕਨ ਆਪਣੀ ਜ਼ਿੰਦਗੀ 7-7-8-8 ਸ਼ਾਦੀਆਂ ਕਰਦਾ। ਇੱਕ ਇੱਕ ਅਮੈਰੀਕਨ ਲੇਡੀ 7-7-8-8 ਸ਼ਾਦੀਆਂ ਕਰਦੀ ਹੈ। ਇੱਕ ਡਾਕਟਰ ਸਿੰਘ ਮੇਰੇ ਮਿੱਤਰ ਨੇ ਬੇਕਰਫੀਲਡ ਵਿੱਚ, ਉਹਨਾਂ ਨੇ ਅਮੈਰੀਕਨ ਲੇਡੀ ਨਾਲ ਸ਼ਾਦੀ ਕੀਤੀ। ਮੈਂ ਕਿਹਾ ਤੁਸੀਂ ਬੜੀ ਖੁਸ਼ਕਿਸਮਤ ਹੋ, ਤੁਹਾਡੀ ਨਿਭ ਰਹੀ ਹੈ। ਮੈਂ ਤਾਂ ਅਮਰੀਕਨਾਂ ਬਾਰੇ ਕੁਝ ਹੋਰ ਸੁਣਿਆ। ਕਹਿੰਦਾ ਗਿਆਨੀ ਜੀ, ਇਹ ਗੱਲ ਨਹੀਂ ਹੈ, ਤਲਾਕ ਦੀ ਦਰਖਾਸਤ ਇਹਨੇ ਕੋਰਟ ਦੇ ਜਿੱਤੀ ਹੋਈ ਹੈ, ਮਨਜ਼ੂਰ ਹੋਣ ਵਾਲੀ ਹੈ। ਰਹਿੰਦੇ ਇਕੱਠੇ, ਇਸ ਵਾਸਤੇ ਪਏ ਝਗੜਾ ਮਕਾਨ ਦਾ, ਕੋਰਟ ਨੇ ਫੈਸਲਾ ਕਰਨਾ। ਹੁਣ ਮਕਾਨ ਮੈਨੂੰ ਮਿਲਣਾ ਕਿ ਇਹਨੂੰ ਮਿਲਣਾ, ਇਹ ਕੋਰਟ ਨੇ ਫੈਸਲਾ ਕਰਨਾ। ਅਮੈਰੀਕਨ ਲੇਡੀਆਂ ਵੀ ਇਸ ਤਰ੍ਹਾਂ, ਪੁਰਸ਼ ਵੀ ਇਸ ਤਰ੍ਹਾਂ। ਬਦਲਣਾ ਹੈ, ਇਹ ਪਤੀ ਪੁਰਾਣਾ ਹੋ ਗਿਆ, ਪਤਨੀ ਪੁਰਾਣੀ ਹੋ ਗਈ, ਮਕਾਨ ਪੁਰਾਣਾ ਹੋ ਗਿਆ, ਜੌਬ ਪੁਰਾਣੀ ਹੋ ਗਈ, ਇਸ ਸ਼ਹਿਰ ਦੇ ਚੁੱਕਦਾ ਗਿਆ, ਸ਼ਹਿਰ ਬਦਲਣਾ, ਮਕਾਨ ਬਦਲਣਾ। ਕੋਈ ਫੈਸ਼ਨ 2 ਮਹੀਨੇ ਤੋਂ ਜ਼ਿਆਦਾ ਨਹੀਂ ਟਿਕਦਾ। 2 ਮਹੀਨੇ ਤੋਂ ਜ਼ਿਆਦਾ ਜਿਹੜੇ ਕੱਪੜੇ ਸਟੋਰਾਂ 'ਚ ਰਹਿ ਜਾਂਦੇ ਨੇ, ਫਿਰ ਉਹ ਚਰਚ ਦੇ 'ਚ ਸੁੱਟ ਜਾਂਦੇ ਨੇ, ਉਹੀ ਚਰਚ ਫਿਰ ਸਾਰੀ ਦੁਨੀਆ 'ਚ ਜਿਹੜੇ ਗਰੀਬ ਮੁਲਕ ਨੇ ਉੱਥੇ ਵੰਡੇ ਜਾਂਦੇ, ਉਹ ਕੱਪੜੇ ਜਾਂਦੇ, ਉਹ ਪਹਿਨੇ ਹੋਏ ਨਹੀਂ ਆਉਂਦੇ, ਨਵੇਂ ਹੀ ਆਉਂਦੇ ਨੇ। ਲੇਕਿਨ ਕੀਤਾ ਕੀ ਜਾਏ, ਆਊਟ ਆਫ ਫੈਸ਼ਨ ਹੋ ਜਾਂਦੇ, ਅਮੈਰੀਕਨ ਨਹੀਂ ਖਰੀਦਦੇ। ਕੋਈ ਫੈਸ਼ਨ 2 ਮਹੀਨੇ ਤੋਂ ਜ਼ਿਆਦਾ ਨਹੀਂ ਟਿਕਦਾ, ਨਵਾਂ ਚਾਹੀਦਾ। ਅਤੇ ਨਵਾਂ ਕਿਤਨੇ ਚਿਰ ਤੱਕ ਨਵਾਂ ਹੁੰਦਾ? ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਅਤੇ ਪੁਰਾਣੇ ਦਾ ਇੰਨਾ ਫਾਸਲਾ, ਨਵਾਂ ਕਰਕੇ ਲੋਕ ਗ੍ਰਹਿਣ ਕਰਦੇ ਨੇ ਪੁਰਾਣਾ ਹੋ ਜਾਂਦਾ, ਫਿਰ ਨਵਾਂ ਕਰਕੇ ਲੋਕ ਗ੍ਰਹਿਣ ਕਰਦੇ ਨੇ ਫਿਰ ਪੁਰਾਣਾ ਹੋ ਜਾਂਦਾ। ਗੁਰਬਾਣੀ ਕਹਿੰਦੀ ਇੱਕ ਐਸਾ ਵੀ ਹੈ, ਤੂੰ ਪੁਰਾਣਾ ਹੋ ਕੇ ਖਤਮ ਹੋ ਜਾਏਗਾ, ਉਹ ਕਦੀ ਪੁਰਾਣਾ ਨਹੀਂ ਆਉਂਦਾ। ਤੂੰ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤ, ਨਵੀਂ ਤੋਂ ਨਵੀਂ ਸੁਗੰਧ, ਨਵੇਂ ਤੋਂ ਨਵੀਂ ਸੰਗੀਤ ਦੀ ਧੁਨ, ਨਵੇਂ ਤੋਂ ਨਵਾਂ ਰਸ, ਨਵੀਂ ਤੋਂ ਨਵੀਂ ਸਪਰਸ਼ਤਾ, ਨਵੇਂ ਤੋਂ ਨਵਾਂ ਰੂਪ, ਅਨਕ ਰੂਪ ਤੇਰੇ ਨਾਰਾਇਣ। ਸਾਹਿਬ ਮੇਰਾ ਨੀਤ ਨਵਾਂ, ਐਸੀ ਅਵਸਥਾ ਬਣ ਕੇ ਵੀ ਨਹੀਂ ਰਹੀ, ਅੰਧਿਆਰੇ ਦੀਪਕ ਚਾਹੀਏ, ਤੇਰਾ ਦੀਵਾ ਬੁਝਿਆ ਹੋਇਆ, ਤੇਰੇ ਹਿਰਦੇ ਦੇ ਦੀਪਕ ਵਿੱਚ ਭਾਵਨਾ ਦਾ ਤੇਲ ਨਹੀਂ ਹੈ, ਤੇਰੇ ਹਿਰਦੇ ਦੇ ਦੀਵੇ ਵਿੱਚ ਭੈ ਦੀ ਵੱਟ ਨਹੀਂ ਹੈ, ਤੇ ਸ਼ਬਦ ਕੀ ਕਰੇ। ਵਾਹਿਗੁਰੂ ਵਾਹਿਗੁਰੂ ਮੈਂ ਕੀਤਾ, ਚਾਨਣਾ ਨਹੀਂ ਹੋਇਆ, ਇਸ ਜੋਤ ਦਾ ਕਸੂਰ ਨਹੀਂ, ਮੇਰੇ ਦੀਵੇ ਦਾ ਕਸੂਰ ਹੈ। ਇਹਦੇ 'ਚ ਤੇਲ ਕੋਈ ਨਹੀਂ, ਇਹਦੇ 'ਚ ਵੱਟ ਕੋਈ ਨਹੀਂ। ਤੋ ਮਹਾਰਾਜ ਕਹਿੰਦੇ ਨੇ, ਤੇਲ ਦੀਵਾ ਕਿਉਂ ਜਲੇ, ਇਹ ਤੇਲ ਤੋਂ ਬਿਨਾਂ ਦੀਵਾ ਕਿਸ ਤਰ੍ਹਾਂ ਜਲੇ? ਸ੍ਰੀ ਰਾਗ ਮੱਲਾ ਪਹਿਲ, ਇਹ ਕਿਵੇਂ ਜਲੇ? ਇਹਦੇ ਸ਼ਬਦ ਦਾ ਕੀ ਕਸੂਰ, ਇਹਦੇ ਜੋਤ ਦਾ ਕੀ ਕਸੂਰ? ਉਹ ਜੋਤ ਹਰ ਵਕਤ ਜਲ ਰਹੀ ਹੈ, ਜਗਮਗਾ ਰਹੀ ਹੈ, ਅੰਧਿਆਰੇ ਦੀਪਕ ਚਾਹੀਏ, ਦੀਵੇ ਵਿੱਚ ਅੰਧੇਰਾ ਹੈ, ਕਿਉਂ ਅੰਧਾ ਹੈ ਦੀਵਾ ਬੁਝਿਆ ਹੋਇਆ ਹੈ। ਇਹ ਤੇਲ ਦੀਵਾ ਕਿਉਂ ਜਲੇ, ਕਰ ਚਾਨਣ ਸਾਹਿਬ ਤੋਂ ਮਿਲੇ, ਉਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਲਾਈਏ, ਸਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤੋਂ ਮਿਲੇ। ਸ੍ਰੀ ਰਾਗਮੱਲਾ ਪਹਿਲਾ। ਭਾਵਨਾ ਦੀ ਵੱਟ ਪਾ, ਭਾਵਨਾ ਦਾ ਤੇਲ ਪਾ, ਭੈ ਦੀ ਵੱਟ ਪਾ, ਫਿਰ ਗੁਰੂ ਸ਼ਬਦ ਨੂੰ ਸੁਣ, ਬਸ ਸੁਣਦਿਆਂ ਹੀ ਦੀਪਕ ਜਲ ਜਾਏਗਾ। ਸੁਣ ਸੁਣ ਕੇ ਦੀਪਕ ਨਹੀਂ ਜਲਿਆ, ਸ਼ਬਦ ਦਾ ਕਸੂਰ ਨਹੀਂ, ਮੇਰੇ ਹਿਰਦੇ ਦਾ ਕਸੂਰ। ਭਾਵਨਾ ਹੀ ਕੋਈ ਨਹੀਂ, ਮਨ ਕੀਤਾ ਭਾਵ, ਭਾਵਨਾ ਹੀ ਕੋਈ ਨਹੀਂ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਹੱਥਕੜੀਆਂ ਨੇ, ਸਮਾਜ ਦਾ ਡਰ ਹੈ, ਉਹਨਾਂ ਦੀ ਨਜ਼ਰਾਂ ਤੋਂ ਗਿਰਾਂਗਾ, ਰੱਬ ਦਾ ਕੋਈ ਡਰ ਹੀ ਕੋਈ। ਲੋਕ ਮੰਦਰ ਮਸਜਿਦ ਗੁਰਦੁਆਰੇ 'ਚ ਵੀ ਗੁਨਾਹ ਕਰ ਲੈਂਦੇ ਨੇ, ਅਨਰਥ ਕਰ ਲੈਂਦੇ ਨੇ, ਹੋਵੇ ਪਿਆ ਗੁਰਦੁਆਰਾ, ਚੋਰੀ ਤੇ ਗੁਰਦੁਆਰਿਆਂ 'ਚ ਵੀ ਹੁੰਦੀ ਹੈ। ਮੈਨੂੰ ਇੱਕ ਸੱਜਣ ਨਾਲ ਦਾ ਕਹਿਣ ਲੱਗਾ, ਮੈਂ ਹਰ ਸਾਲ ਜੁਗਾਦਰੀ ਤੋਂ ਭਾਂਡੇ ਲੈਂਦਾ ਹੁੰਦਾ। ਆ ਕਰਨੈਲ ਸਿੰਘ ਜਿਹੜਾ ਕੈਸਟਾਂ ਵੇਚਦਾ ਨਾ, ਇਹਨੂੰ ਮੈਂ ਨਾਲ ਲੈ ਜਾਂਦਾ ਹੁੰਦਾ, ਕਿਉਂਕਿ ਫਿਰ ਇਹ ਭਾਂਡਿਆਂ ਨੂੰ ਟਰਾਂਸਪੋਰਟ ਕੰਪਨੀ ਲੈ ਜਾਂਦਾ, ਫਿਰ ਪਹੁੰਚਦੀਆਂ। ਉਹ ਸੱਜਣ ਮੈਨੂੰ ਕਹਿਣ ਲੱਗਾ, ਜਿਹਦੇ ਕੋਲ ਮੈਂ ਲੈਂਦਾ, ਸਾਲ ਦੇ ਸਾਲ ਹੀ ਲੈਂਦੇ, ਉਹ ਗੱਲ ਕੀ ਹੈ? ਮੈਂ ਕਿਹਾ ਕੀ ਕਰਾਂ, ਅੱਧੇ ਚੋਰੀ ਹੋ ਜਾਂਦੇ ਨੇ ਹਰ ਸਾਲ, ਮੈਂ ਕੀ ਕਰਾਂ? ਕੋਈ ਕੌਲੀਆਂ ਲੈ ਜਾਂਦੇ ਨੇ, ਕੋਈ ਥਾਲੀਆਂ ਲੈ ਜਾਂਦੇ ਨੇ, ਕੋਈ ਗਲਾਸ ਲੈ ਜਾਂਦੇ ਨੇ, ਹਜ਼ਾਰਾਂ ਦੀ ਭੀੜ ਆਉਂਦੀ ਹੈ, ਕਿਸ ਕਿਸ ਦੇ ਨਿਗਾਹ, ਅੱਧੇ ਬਾਂਡੇ ਚਲੇ ਜਾਂਦੇ ਨੇ, ਅੱਧੀਆਂ ਚਦਰਾਂ ਚਲੀਆਂ ਜਾਂਦੀਆਂ ਨੇ, ਫਿਰ ਮੈਨੂੰ ਸਾਲ ਦੇ ਸਾਲ ਲੈਣੀਆਂ ਪੈ। ਆਏ ਸਤਸੰਗ ਦੇ 'ਚ ਸੁਣਨ ਆਏ ਕਥਾ ਕੀਰਤਨ, ਵੈਸੇ ਤਾਂ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਕਥਾ ਕੀਰਤਨ ਸੁਣਦੇ ਨੇ, ਉਹਨਾਂ ਕਥਾ ਕੀਰਤਨ ਸੁਣਨਾ ਇੱਕ ਬਹਾਨਾ ਹੀ ਹੁੰਦਾ, ਹਰ ਜਗ੍ਹਾ ਹੁੰਦਾ। ਇਸ ਵਾਸਤੇ ਗੁਰੂ ਦੀ ਕੋਲਕ ਨੂੰ ਦੇਖੋ, ਇਹ ਤਿੰਨ ਤਾਲੇ ਲੱਗੇ ਨੇ, ਇੱਕ ਨਹੀਂ ਤਿੰਨ। ਅਤੇ ਜੇ ਹੁਣ ਇਹਨਾਂ ਨੂੰ ਆਖੀਏ, ਗੁਰਦੁਆਰੇ ਵੀ ਚੋਰੀ ਹੋ ਸਕਦੀ ਹੈ, ਤਾਲੇ ਦਾ ਮਤਲਬ ਕਿ ਇਹ ਚੋਰ ਹੁੰਦੇ ਨੇ, ਔਰ ਇੱਥੇ ਤਿੰਨ ਤਿੰਨ ਤਾਲੇ ਲੱਗੇ ਨੇ, ਅਤੇ ਜੇ ਤਿੰਨੇ ਤਾਲੇ ਨਾ ਹੋਣ, ਸਵੇਰੇ ਕੱਖ ਨਹੀਂ ਲੱਭਣਾ ਇਹਦੇ 'ਚ। ਇਹ ਵੀ ਮੈਂ ਅਰਜ਼ ਕਰਦਾ, ਮਨੁੱਖ ਪਰਮਾਤਮਾ ਤੋਂ ਨਹੀਂ ਡਰਦਾ, ਮਨੁੱਖ ਸਮਾਜ ਤੋਂ ਡਰਦਾ, ਮਨੁੱਖ ਪਰਮਾਤਮਾ ਤੋਂ ਨਹੀਂ ਡਰਦਾ, ਮਨੁੱਖ ਸਮਾਜ ਤੋਂ ਡਰਦਾ, ਮਨੁੱਖ ਕਾਨੂੰਨ ਤੋਂ ਡਰਦਾ। ਕਾਨੂੰਨ ਦਾ ਭੈ, ਭੈ ਤੇ ਨਿਰਭਉ ਡਰਤਾ ਫਿਰੇ, ਜਿਸ ਤੋਂ ਭੈ ਖਾਣਾ ਚਾਹੀਦਾ, ਨਿਰਭੈ ਹੈ, ਅਤੇ ਜਿਹਦੇ ਭੈ ਦੀ ਕੋਈ ਲੋੜ ਨਹੀਂ ਉਹਦਾ ਭੈ ਮੰਦਾ, ਜਿਹਦਾ ਭੈ ਨਿਰਮਲ ਨਹੀਂ ਕਰੇਗਾ। ਕਾਨੂੰਨ ਦਾ ਭੈ ਮੌਜੂਦ ਹੈ, ਹਿਰਦਾ ਸ਼ੁੱਧ ਨਹੀਂ ਆਉਂਦਾ, ਜੇਲ੍ਹ ਦੇ ਅੰਦਰ ਰਹਿੰਦੇ ਹੋਇਆਂ ਵੀ ਕੈਦੀ ਬਦਮਾਸ਼ੀ ਕਰਦੇ ਨੇ, ਅਨਰਥ ਕਰਦੇ ਨੇ, ਔਰ ਛੁੱਟ ਕੇ ਫਿਰ ਅਨਰਥ ਕਰਦੇ ਨੇ, ਕੋਈ ਜੇਲ੍ਹ ਉਹਨਾਂ ਨੂੰ ਸ਼ੁੱਧ ਨਹੀਂ ਕਰਦੀ, ਕੋਈ ਕਾਨੂੰਨ ਦਾ ਭੈ ਉਹਨਾਂ ਦੇ ਹਿਰਦੇ ਨੂੰ ਪਵਿੱਤਰ ਨਹੀਂ ਕਰਦਾ। ਇੱਕ ਅਪਰਾਧੀ ਕਈ ਕਈ ਦਫ਼ਾ ਅਪਰਾਧ ਕਰਦਾ ਹੈ, ਇਹ ਵੀ ਮੈਂ ਅਰਜ਼ ਕਰਾਂ। ਕਾਰਨ ਭੈ ਨਹੀਂ ਹੈ, ਕਾਨੂੰਨ ਦਾ ਭੈ, ਸਮਾਜ ਦਾ ਭੈ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ, ਪਰਮਾਤਮਾ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਗੁਣ। ਪਰਮਾਤਮਾ ਨਿਰਮਲ ਹੈ, ਉਹਦਾ ਭੈ ਨਿਰਮਲ ਹੈ, ਉਹਦਾ ਭੈ ਹਿਰਦੇ ਨੂੰ ਇਤਨਾ ਸ਼ੁੱਧ ਕਰ ਦਿੰਦਾ, ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ, ਈਸ਼ਵਰ ਹੀ ਈਸ਼ਵਰ ਦਿਖਾਈ ਦਿੰਦਾ। ਇਹੀ ਦੀਪਕ ਹੈ ਗੁਰੂ ਦਾ ਸ਼ਬਦ, ਗੁਰ ਕੋ ਸ਼ਬਦ ਉਜਾਰੋ ਦੀਪਾ, ਬਲਿਓ ਅੰਧਕਾਰ ਤੈ ਮੰਦਰ, ਰਤਨ ਖੋਟੜੀ ਖੁੱਲੀ ਅਨੂਪਾ। ਇਹ ਜੋ ਰਤਨਾਂ ਦੀ ਖਾਣ ਹੈ, ਇਹ ਤੇ ਖੁੱਲੀ ਪਈ ਹੈ, ਪਰ ਰਤਨ ਦਿਖਾਈ ਨਹੀਂ ਦੇ ਰਹੇ, ਕਿਉਂ? ਦੀਪਕ ਨਹੀਂ ਜਲਿਆ, ਦੀਪਕ ਬੁਝਿਆ ਹੈ। ਗੁਰੂ ਸ਼ਬਦ ਦੀ ਜੋਤ ਦੇ ਹੁੰਦਿਆਂ ਦੀਵਾ ਬੁਝਿਆ ਹੋਇਆ ਕਿਉਂ ਹੈ? ਦੀਵੇ 'ਚ ਵੱਟ ਕੋਈ ਨਹੀਂ, ਦੀਵੇ 'ਚ ਤੇਲ ਕੋਈ ਨਹੀਂ। ਰੋਜ਼ ਰੋਜ਼ ਕਥਾ ਸੁਣ ਕੇ ਕਿਧਰੇ ਭਾਵਨਾ ਦਾ ਤੇਲ ਪੈ ਗਿਆ ਤੇ ਪ੍ਰਭੂ ਦੇ ਭੈ ਦੀ ਵੱਟ ਪੈ ਗਈ, ਇੱਕੋ ਦਫਾ ਵਾਹਿਗੁਰੂ ਆਖਦਿਆਂ ਦੀਪਕ ਜਲ ਜਾਏਗਾ, ਪ੍ਰਕਾਸ਼ ਹੋ ਜਾਏਗਾ। ਔਰ ਉਹ ਜਿਹੜੀ ਅਗੋਚਰ ਵਸਤੂ ਹੈ ਉਹ ਹੱਥਾਂ ਚ ਆ ਜਾਏਗੀ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ, ਸਤਿਗੁਰ ਰਹਿਮਤ ਕਰਨ ਇਸ ਦੀਵੇ ਦੀ, ਇਸ ਚਾਨਣੇ ਦੀ, ਇਸ ਮਹਾਂਪ੍ਰਕਾਸ਼ ਦੀ। ਬਾਕੀ ਵਿਚਾਰਾਂ ਸ਼ਾਮ ਨੂੰ ਕਰਾਂਗੇ, ਕਿਉਂਕਿ ਸਾਰੀ ਰਾਤ ਦਾ ਜਗਰਾਤਾ ਹੋ ਗਿਆ, ਕੋਈ ਗਲਾ ਸਾਥ ਨਹੀਂ ਦੇ ਰਿਹਾ, ਸੋ ਸਮਾਂ ਵੀ ਹੋ ਗਿਆ। ਸ਼ਾਮ ਨੂੰ ਫਿਰ ਇਹ ਰਾਗੀ ਜਥੇ ਆਏ ਹੋਏ ਪ੍ਰਚਾਰਕ 7 ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ। ਆਪ ਸਮਾਂ ਕੱਢਣ ਦੀ ਕਿਰਪਾਲਤਾ ਕਰਨੀ। 30 ਤਰੀਕ ਸਵੇਰੇ ਤੱਕ ਦਾਸ ਨੇ ਹਾਜ਼ਰੀ ਭਰਨੀ ਹੈ, ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਇਸ ਤੋਂ ਬਾਅਦ 3 ਦਿਨ ਦਾ ਪ੍ਰੋਗਰਾਮ ਨਾਲ ਨੇੜੇ ਸੂਰਤ ਦੇ 'ਚ ਹੈ ਅਤੇ ਫਿਰ ਬੈਂਗਲੋਰ ਹੈ। 3-3 ਦਿਨ ਦੇ ਪ੍ਰੋਗਰਾਮ ਨੇ ਅਦਕੇ ਬੈਂਗਲੋਰ, ਮਦਰਾਸ, ਫਿਰ ਹੈਦਰਾਬਾਦ, ਫਿਰ ਨਾਗਪੁਰ, ਜਬਲਪੁਰ, ਰਾਏਪੁਰ, ਫਿਰ ਸਾਹਿਬਜ਼ਾਦਿਆਂ ਦੇ ਪੁਰਬ ਦੇ ਉੱਤੇ, ਸ਼ਹੀਦੀ ਪੁਰਬ ਦੇ ਉੱਤੇ ਅਲਾਹਾਬਾਦ, ਆਸਨ ਸੋਲ, ਇਹ ਸਭ 2-2-3-3 ਦਿਨ ਹਾਜ਼ਰੀ ਭਰ ਕੇ ਫਿਰ ਬੰਗਾਲ ਦੀਆਂ ਸੰਗਤਾਂ ਜਿੱਥੇ ਕਲਕੱਤੇ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਨੇ, ਉੱਥੇ ਭਗਤ ਜੈਦੇਵ ਜੀ ਦਾ ਜਨਮ ਦਿਨ ਮਨਾ ਰਹੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਭਗਤ ਜੈਦੇਵ ਬੰਗਾਲੀ ਸਨ। ਇਹਨਾਂ ਦਾ ਦੇਵਰਾ, ਇਹਨਾਂ ਦਾ ਮੰਦਰ ਆਸਨ ਸੋਲ ਤੋਂ 50 ਮੀਲ ਦੀ ਦੂਰੀ 'ਤੇ ਬਣਿਆ ਹੋਇਆ। ਕਲਕੱਤੇ ਦੇ ਸਾਰੇ ਮੁਖੀ ਮੈਨੂੰ ਆ ਕੇ ਅੰਮ੍ਰਿਤਸਰ ਮਿਲੇ ਅਤੇ ਕਹਿਣ ਲੱਗੇ ਅਸੀਂ ਇਹ ਦੋਵੇਂ ਪੁਰਬ ਮਨਾਉਣੇ ਨੇ। ਜੈਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬਿਰਾਜਮਾਨ ਨੇ, ਉਹਨਾਂ ਦੇ ਬਾਣੀ ਅਗੰਮੀ ਅਵਸਥਾ ਨੂੰ ਛੂੰਹਦੀ ਹੈ। ਸਤਿਗੁਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ 'ਚ ਦਰਜ ਕੀਤੀ ਹੈ ਅਤੇ ਉਹਨਾਂ ਦਾ ਵੀ ਪ੍ਰਕਾਸ਼ ਦਿਹਾੜਾ ਮਨਾਉਣਾ। ਇਸ ਤਰੀਕੇ ਨਾਲ ਇਹ 2-2-4-4 ਦਿਨ ਸਾਰੀ ਥਾਂ 'ਤੇ ਹਾਜ਼ਰੀ ਭਰਨੀ ਹੈ। ਇਹ ਜਥੇ ਵੀ ਸਾਰੀ ਥਾਂ 'ਤੇ ਜਾਣਗੇ, 1-2 ਜਥੇ ਹੋਰ ਵੀ ਜੋ ਹੈ ਪਹੁੰਚਣ ਵਾਲੇ ਨੇ, ਬੈਂਗਲੋਰ, ਮਦਰਾਸ ਇਤਿਆਦਿਕ। 30 ਤਰੀਕ ਤੱਕ ਤੁਹਾਡੇ ਜੋ ਹੈ ਚਰਨ ਪਰਸਾਂਗੇ। ਆਪ ਦੋਵੇਂ ਵਕਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਸਾਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ